सुखदेव माधपुरी द्वारा रचित पुस्तक जिन्हां वणज दिलां दे किते विचों पंजाबी लोक गाथा जौणा मोड़। पंजाब दी धरती सुरवीरां जोधियां संतां ते गुरुआं दी धरती है। इह योधे ते गुरु पीर पंजाब दे लोक मानस नूं सदा टुंबदे रहे ने। इह पंजाब दी अणख गैरत अते सभेमान दे प्रतीक ने जिन्हां तों पंजाबी सदा प्रेरणा लैंदे रहे ने। मालवे दा इलाका जिसनूं जंगल दा इलाका भी आखदे ने इक अजिहा खिता है जिसने अणख ते सभेमान दी राखी करन वाले अजिहे सूरमे पैदा कीते ने जो डाकुआं दे रूप विच विचरदे होए भी पंजाब दे लोकां दे दिलां ते राज करदे रहे ने। अते अज वी पंजाबी उन्हां दीआं वारां गा गा के अथाह खुशी प्राप्त करदे ने। सुच्चा सिंह सूरमा अते जौणा मोड़ अजिहे दो मलवई लोक नायक ने जिन्हां दा नां सुन के पंजाबी गभरुआं दे डौले फरकण लग जांदे ने अते अखां विच अनूठी झमक डलकां मारन लगदी है। जिला संगरूर दे पिंड मौड़ दा जंपल सधारण जट परिवार दे खड़ग सिंह दा पुत्तर जौणा बड़ा साऊ ते निमर नौजवान सी जिसनूं समें दीआं परिस्थितियां ने डाके मारन लई मजबूर कर दिता। गल इस तरह होई कि एक दिन वेले जौण सिंह जिसनूं आम करके जौणा कह के बुलांदे सी अपने डंगरां दे बाड़े विच इकला बैठा सी कि एक अधखड़ उम्र दा ओपरा बंदा उन्हां दे घर दा पता पुछदा पछांदा उहदे कोल आया। उस ओपरे पुरश दा आदर माण करदिआं जौणे ने उसनूं अपने मंजे ते बिठा लिया। ओपरा बंदा आखण लगा, भतीज मैं काले पाणी तों आया तेरे बड्डे भाई किशने कोलों, उहदा सुनेहा लै के सिद्धा थोड़े कोल आया, फिर अपने पिंड जाऊंगा। उन्हें कहा, बई जे तू उहदा भाई है ते मां दा सीर चुंघिआ है तां डसके आले डोगर तों बदला लै लै उहनूं मार के जिन्हें तेरे भरा किशने नूं धोखे नाल पुलिस नूं फड़ा के काले पाणी दी सज़ा दवाई है। भतीज बंदा काहदा है जिन्हें भाई दा बदला नहीं लिया, डोगर मौजां करदा है ते भाई काले पाणी नरक भोगदा है। किशना जौणे तों कुछ वरे वड्डा सी, शैल शवीला गभरू मौज मस्ती करन वाला नवां नवां बैली बनिया। किशने कोल ओपरे बंदे आउण लगे, घर दी कड्डी रूड़ी मारका शराब ते मुर्गे छक के ओपरे बंदे उन्हां दे खूह ते गड़दुम मचाउंदे। उसदे बापू नूं इह सब कुछ पसंद नहीं सी, इसलिए उसने किशने नूं टोकना शुरू कर दिता। नित दा कलेश रहण लगा जिस करके किशना घरों भज के डसके दे डोगर ते खड़ियाल दे जैमल नाल रल के लुट्टां खोहां करन लगा। तीनों गूढ़े मित्र बन गए। उन्हां वेलियां विच अज वांग सड़कां नहीं सी, आवाजाई दे साधन घोड़े घोड़ियां ऊठ सी, पैदल सफर करना पैंदा सी ते राह आम तौर ते जंगलां वेलियां विचों हो के गुजरदे सी। आम आदमी लई सफर करना खतरे तो खाली नहीं सी। डाकू आम सन जो जंगलां च फिरदे राह गुजरुआं नूं लुट लैंदे सी। बरातां आम लुटियां जांदियां सी। किशने होरां ने भी लुट्टां खोहां दा धंधा अपना लिया। किशने दे बाप ते भरा जौणे नूं इह गल्लां पसंद नहीं सी, परंतु किशना उन्हां दी कित्थों मनन वाला सी। उसदे मूंह नूं तां खून लग चुका सी। एक दिन की होया, किशने होरां ने अपने ही पिंड दे बाणियां दी बरात लुट लई। बरातियां चों किसे ने किशने नूं पछाण लिया। सारा पिंड किशने दी वारदात ते तोए तोए करन लगा ते उसदे बाप नूं फिट लानतां पाईआं। उसदा बाप परे च बैठा शर्मसार हो रहा सी। पिंड दे खांदे पींदे मोरी वासुदेव ने किशने दे नां ते पुलिस थाने रिपोर्ट लिखवा दित्ती। इस गल दा पता किशने नूं भी लग गया। ओह कुछ दिनां मगरों मौड़ी आ के वासुदेव नूं गोलियां नाल भुन गया। पुलिस आई, किशने दे बाप ते भरा जौणे नूं फड़ लिया गया। किशने दा थौ पता पुछण लई तसीहे दिते गए, घर बार उजाड़ दिता। ओह भला कित्थों किशने नूं लभ के लिआउंदी? किशने दी कहिड़ा घरदिआं नाल बणदी सी? ओह लुट्टां खोहां दा माल जैमल दे घर ही रखदा सी। किशने दे गल खून पैण दी खबर ने जैमल नूं सुचेत कर दिता। किशना उहदे कोल चलिया गया। उहने जैमल नूं आख्या, यारा तू ही कोई ओढ़ पोड़ कर, पुलिस नूं कुछ दे दवा के, मेरा ना खून चुकड़वा। जैमल चट पैंतरा बदल गया, उहदा मन बेईमान हो गया। खून च फसिया किशना उहदा की विगाड़ लूगा, उहने सोचिया ते कहा, किशनिया तेरा तां मेरे कोल कुछ नहीं, तू सारा माल बंडा के लै गया सी। किशने नूं इन्नी आस नहीं सी कि उहदा यार जैमल उहदे नाल ही मित्र मार करेगा। उह सबर दा कुट पर के बह गया। ओह उत्थों चुप चुपीता किसी होर थां चलिया गया। कुछ दिनों मगरों किशना फिर जैमल कोल आया ਤੇ ਇੱਕ ਬਰਾਤ ਲੁੱਟਣ ਲਈ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਕਿਸ਼ਨੇ ਨਾਲ ਜੰਗਲ ਵਿੱਚ ਚਲਿਆ ਗਿਆ। ਲੱਗੇ ਬਰਾਤ ਉਡੀਕਣ, ਬਰਾਤ ਕਿੱਥੋਂ ਆਉਣੀ ਸੀ? ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ, ਬੇਈਮਾਨਾ, ਭੱਜ ਲੈ, ਕਿੱਥੇ ਭੱਜਣਾ? ਤੈਂ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ ਮਿੱਤਰ ਮਾਰ ਕੀਤੀ ਹੈ। ਤੜਾਕ ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤ ਤੇ ਚਫਾਲ ਢੇਰੀ ਹੋ ਗਿਆ। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਲਿਜਾਵੇ। ਜੈਮਲ ਡੋਗਰ ਹੋਰਾਂ ਦਾ ਲੰਗੋਟੀਆ ਜਾਰ ਸੀ, ਇਕੱਠਿਆਂ ਡਾਕੇ ਮਾਰੇ ਸੀ, ਜੰਝਾਂ ਲੁੱਟੀਆਂ ਸੀ। ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ। ਕਿਸ਼ਨੇ ਨੇ ਯਾਰ ਮਾਰ ਕਰਕੇ ਚੰਗਾ ਨਹੀਂ ਕੀਤਾ, ਪਾਪ ਕਮਾਇਆ, ਹੁਣ ਉਹ ਤੇ ਵਿਸਾਹ ਕਰਨਾ ਠੀਕ ਨਹੀਂ। ਡੋਗਰ ਨੇ ਕਿਸ਼ਨੇ ਦਾ ਬਚਾਓ ਕਰਨ ਦੇ ਪੱਜ ਉਹਨੂੰ ਸੁਨੇਹਾ ਭੇਜ ਕੇ ਡਸਕੇ ਸੱਦ ਲਿਆ। ਰਾਤ ਨੂੰ ਖੂਬ ਸੇਵਾ ਕੀਤੀ। ਨਸ਼ੇ ਵਿੱਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ ਤੇ ਸੌਂ ਗਿਆ। ਉਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁਢਲਾਡੇ ਦੇ ਥਾਣੇ ਜਾ ਖਬਰ ਦਿੱਤੀ। ਅਣਗਿਣਤ ਪੁਲਿਸ ਦੇ ਸਿਪਾਹੀਆਂ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ। ਉਦੋਂ ਅੰਗਰੇਜ਼ਾਂ ਦਾ ਰਾਜ ਸੀ, ਮੁਕੱਦਮਾ ਚੱਲਿਆ। ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲੇ ਪਾਣੀ ਦੀ ਜੇਲ੍ਹ ਵਿੱਚ ਭੇਜ ਦਿੱਤਾ। ਡੋਗਰ ਨੇ ਧੋਖੇ ਨਾਲ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲੇ ਪਾਣੀ ਦੀ ਸਜ਼ਾ ਦਵਾ ਦਿੱਤੀ। ਕਿਸ਼ਨਾ ਕਾਲੇ ਪਾਣੀ ਸਜ਼ਾ ਭੁਗਤ ਰਿਹਾ। ਡੋਗਰ ਦੇ ਸੀਰਮੇ ਪੀਣ ਲਈ ਕਚੀਚੀਆਂ ਵੱਟ ਰਿਹਾ ਸੀ ਤੋਂ ਬਦਲਾ ਲੈਣ ਲਈ ਉਹਨੇ ਜਿਉਣੇ ਨੂੰ ਸੁਨੇਹਾ ਭੇਜਿਆ ਸੀ। ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜਿਉਣਾ ਝੰਜੋੜਿਆ ਗਿਆ। ਇੱਕ ਆਹ ਸੀਨਿਓਂ ਪਾਰ ਹੋ ਗਈ। ਓਪਰਾ ਬੰਦਾ ਜਲ ਪਾਣੀ ਛੱਕ ਕੇ ਆਪਣੇ ਰਾਹ ਪਿਆ ਤੇ ਜਿਉਣੇ ਦੇ ਚਿੱਤ ਨੂੰ ਚਿਤਮਣੀ ਲੱਗ ਗਈ। ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ। ਜਿਉਣੇ ਮੋੜ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ, ਅੱਜ ਕੱਲ ਲਵਾਂ ਬੈਰ, ਐਨ ਫੇਰ ਖਾਵਾਂ ਰੱਜ ਕੇ, ਇਹੋ ਆਉਂਦੀ ਦਲੇਰੀ, ਜੱਗ ਜੰਮਣਾ ਨਾ ਦੂਜੀ ਵੇਰੀ, ਮੇਰੀ ਇਹ ਸਲਾਹ ਮਾਰਾਂ ਅਹਿਮਦ ਨੂੰ ਭੱਜ ਕੇ। ਇੱਕ ਜਵਾਲਾ ਜਿਉਣੇ ਦੇ ਸੀਨੇ ਚ ਮਗ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਤੇ ਚੁੱਪ ਚਾਪ ਆਪਣੇ ਖੇੜੇ ਨੂੰ ਸਿਰ ਨਵਾ ਕੇ ਜੰਗਲ ਵੱਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ ਚ ਸ਼ਿਕਾਰ ਖੇਡਦਾ ਇੱਕ ਅੰਗਰੇਜ਼ ਟੱਕਰਿਆ, ਜਿਸ ਪਾਸੋਂ ਉਸਨੇ ਝਪਟਾ ਮਾਰ ਕੇ ਉਹਦੀ ਰਫਲ ਖੋ ਲਈ ਤੇ ਉਸਨੂੰ ਭਜਾ ਦਿੱਤਾ। ਅਗਾਂਹ ਡਾਕੂਆਂ ਦੀ ਇੱਕ ਟੋਲੀ ਟੱਕਰ ਗਈ। ਜਦੋਂ ਉਹਨਾਂ ਨੂੰ ਪਤਾ ਲੱਗਿਆ ਬਈ ਜਿਉਣਾ ਕਿਸ਼ਨੇ ਦਾ ਭਰਾ ਹੈ, ਤਾਂ ਖੁਸ਼ੀ ਖੁਸ਼ੀ ਉਹਨੂੰ ਆਪਣਾ ਭਾਈ ਬਾਲ ਬਣਾ ਲਿਆ। ਜਿਉਣਾ ਡਾਕੇ ਮਾਰਨ ਲੱਗਾ, ਇੱਕ ਸ਼ਰਤ ਇਹ ਲਾਈ, ਕਿਸੇ ਦੀ ਨੂੰਹ ਧੀ ਨੂੰ ਮੈਲੀ ਅੱਖ ਨਾਲ ਨਹੀਂ ਵੇਖਣਾ, ਨਾ ਹੀ ਮੌੜੀ ਜਾ ਕੇ ਡਾਕਾ ਮਾਰਨਾ ਹੈ, ਗਰੀਬ ਗਰੂਬੇ ਦੀ ਮਦਦ ਕਰਨੀ ਹੈ। ਆਏ ਦਿਨ ਜਿਉਣੇ ਮੋੜ ਦੀਆਂ ਲੁੱਟਾਂ ਖੋਹਾਂ, ਮਾਰ ਧਾੜ, ਬਰਾਤਾਂ ਡੱਕਣ, ਸੂਦਖੋਰਾਂ ਤੇ ਸੁਨਿਆਰਾਂ ਨੂੰ ਲੁੱਟਣ ਦੀਆਂ ਖਬਰਾਂ ਆਉਣ ਲੱਗੀਆਂ। ਪੁਲਿਸ ਉਹਦਾ ਪਿੱਛਾ ਕਰਦੀ, ਜਿਉਣਾ ਡਾਹ ਨਾ ਦਿੰਦਾ। ਪੁਲਿਸ ਮੋਸ਼ੀ ਦੀ ਮਾਰੀ ਪਈ ਸੀ, ਸਾਰੇ ਇਲਾਕੇ ਵਿੱਚ ਜਿਉਣੇ ਦੀ ਬੱਲੇ ਬੱਲੇ ਸੀ। ਪੁਲਿਸ ਉਹਦੀ ਸੁਰਮਤਾਈ ਤੋਂ ਡਰਦੀ, ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ ਭੈਣ ਦੀ ਇੱਜ਼ਤ ਦਾ ਸਾਂਝੀ ਵਾਲ ਹੋਣ ਕਾਰਨ ਤੇ ਗਊ ਗਰੀਬ ਦੀ ਰੱਖਿਅਕ ਹੋਣ ਕਰਕੇ ਪਿੰਡ ਦੇ ਲੋਕ ਉਹਨੂੰ ਹੱਥੀਂ ਛਾਵਾਂ ਕਰਦੇ ਸੀ। ਪੁਲਿਸ ਆਈ ਤੇ ਉਹ ਕਿਸੇ ਦੇ ਘਰ ਲੁੱਕ ਸਕਦਾ ਸੀ। ਕਈ ਦਿਲਚਸਪ ਤੇ ਅਲੋਕਾਰ ਘਟਨਾਵਾਂ ਤੇ ਕਹਾਣੀਆਂ ਉਸਦੇ ਨਾਂ ਨਾਲ ਜੁੜੀਆਂ ਹੋਈਆਂ ਨੇ। ਉਹ ਆਪਣੀ ਮਾਰ ਧਾੜ ਦਾ ਲੁੱਟਿਆ ਮਾਲ ਕੰਡਿਆਲ ਪਿੰਡ ਦੇ ਕਾਂਸ਼ੀ ਰਾਮ ਬਾਣੀ ਕੋਲ ਰੱਖਿਆ ਕਰਦਾ ਸੀ। ਇੱਕ ਦਿਨ ਬਾਣੀਏ ਦਾ ਦਿਲ ਬੇਈਮਾਨ ਹੋ ਗਿਆ। ਉਸਨੇ ਜਿਉਣੇ ਨੂੰ ਫੜਾ ਕੇ ਉਹਦਾ ਮਾਲ ਹੜੱਪ ਕਰਨ ਬਾਰੇ ਮਨ ਬਣਾ ਲਿਆ ਤੇ ਪੁਲਿਸ ਨੂੰ ਖਬਰ ਦੇ ਦਿੱਤੀ ਬਈ ਭਲਕੇ ਜਿਉਣੇ ਨੇ ਆਉਣਾ। ਪੁਲਿਸ ਆ ਗਈ, ਜਿਉਣਾ ਅਜੇ ਨਹੀਂ ਆਇਆ ਸੀ। ਇੱਕ ਬੁੱਢੀ ਨੱਸੀ ਨੱਸੀ ਗਈ ਤੇ ਪਿੰਡੋਂ ਬਾਹਰ ਹੀ ਜਿਉਣੇ ਨੂੰ ਬਾਣੀਏ ਦੀ ਕਰਤੂਤ ਬਾਰੇ ਦੱਸ ਦਿੱਤਾ। ਉਹ ਉਸੇ ਪਲ ਪਿਛਾਂ ਮੁੜ ਗਿਆ। ਜਦੋਂ ਪੁਲਿਸ ਚਲੀ ਗਈ, ਜਿਉਣੇ ਨੇ ਆ ਕੇ ਕਾਂਸ਼ੀ ਰਾਮ ਦਾ ਖੂਬ ਬੜਾਂਗਾ ਕੀਤਾ। ਬਾਣੀਏ ਨੇ ਮਸੀਂ ਮਿੰਨਤਾਂ ਤਰਲੇ ਕਰਕੇ ਆਪਣੀ ਜਾਨ ਬਖਸ਼ਾਈ ਤੇ ਅਗਾਂਹ ਤੋਂ ਬੇਈਮਾਨੀ ਕਰਨ ਤੋਂ ਤੌਬਾ ਕੀਤੀ। ਸਾਉਣ ਦਾ ਮਹੀਨਾ ਸੀ, ਲੌਂਗੋਵਾਲ ਦੇ ਗੋਰੇ ਤੀਆਂ ਪੈ ਰਹੀਆਂ ਸੀ। ਜਿਉਣੇ ਮੋੜ ਦੀ ਟੋਲੀ ਉੱਥੇ ਆ ਪੁੱਜੀ। ਜਿਉਣੇ ਨੇ ਜ਼ਮੀਨ ਤੇ ਚਾਦਰਾ ਵਿਛਾ ਕੇ ਆਖਿਆ, ਕੁੜੀਓ ਆਪਣੀਆਂ ਟੂਮਾਂ ਲਾ ਦਿਓ। ਡਰਦੀਆਂ ਮਾਰੀਆਂ ਕੁੜੀਆਂ ਬਹੂਆਂ ਆਪਣੀਆਂ ਟੂਮਾਂ ਲਾ ਆ ਚਾਦਰੇ ਤੇ ਸੁੱਟੀ ਜਾਣ। ਉਹ ਚਾਦਰਾ ਬਲੇਟਣ ਹੀ ਲੱਗਾ ਸੀ ਕਿ ਇੱਕ ਕੁੜੀ ਹੌਂਸਲਾ ਕਰਕੇ ਬੋਲੀ, ਬੇਬੀ ਰਿਆ, ਮੇਰੇ ਤਾਂ ਸਹੁਰੇ ਬੜੇ ਅਵੈੜੇ ਹੈ, ਉਹ ਤਾਂ ਮੇਰੇ ਹੱਡਾਂ ਚੋਂ ਟੂਮਾਂ ਕੱਢ ਲੈਣਗੇ। ਮੇਰੇ ਪਿਓਕੇ ਬੜੇ ਗਰੀਬ ਹੈ, ਉਹਨਾਂ ਮਸੀਂ ਮੇਰਾ ਵਿਆਹ ਕੀਤਾ ਜ਼ਮੀਨ ਧਰ ਕੇ, ਉਹਨਾਂ 'ਚ ਦੁਬਾਰਾ ਟੂਮਾਂ ਕਢਾਉਣ ਦੀ ਪਰੋਖੋ ਨਹੀਂ। ਬੇਬੀ ਰਾ, ਮੈਂ ਤੇਰੀ ਭੈਣ ਵਰਗੀ ਹਾਂ। ਕੁੜੀ ਦਾ ਤਰਲਾ ਹੀ ਅਜਿਹਾ ਸੀ ਕਿ ਜਿਉਣੇ ਦਾ ਦਿਲ ਪਸੀਜ ਗਿਆ। ਉਹਨੇ ਝੱਟ ਚਾਦਰੇ ਦੀ ਗੰਢ ਖੋਲ੍ਹ ਦਿੱਤੀ ਤੇ ਆਖਿਆ, ਕੁੜੀਓ ਲੈ ਜਾਓ ਆਪੋ ਆਪਣੀਆਂ ਟੂਮਾਂ, ਤੇ ਚਾਦਰਾ ਝਾੜ ਕੇ ਅਗਾਂਹ ਤੁਰ ਗਿਆ। ਇਸ ਘਟਨਾ ਤੋਂ ਮਗਰੋਂ ਉਹਨੇ ਆਪਣੇ ਸਾਥੀਆਂ ਨੂੰ ਤੀਆਂ ਲੁੱਟਣ ਤੋਂ ਸਦਾ ਲਈ ਵਰਜ ਦਿੱਤਾ। ਇੱਕ ਦਿਨ ਰਾਹ ਜਾਂਦਿਆਂ ਜਿਉਣੇ ਨੂੰ ਭੁੱਖ ਲੱਗ ਗਈ। ਉਸ ਵੇਖਿਆ ਇੱਕ ਕੁੜੀ ਖੇਤ ਨੂੰ ਪੱਤਾ ਲਈ ਜਾਂਦੀ ਹੈ। ਉਹਨੇ ਕੁੜੀ ਨੂੰ ਰੋਕ ਕੇ ਆਖਿਆ, ਭੈਣੇ ਰੋਟੀ ਖੁਆਏਂਗੀ? ਆਹੋ ਵੀਰ, ਆਹ ਕੁੜੀ ਨੇ ਸਿਰ ਤੋਂ ਛਿੱਕੂ ਲਾ ਕੇ ਲੱਸੀ ਦੀ ਚੱਕਰੀ ਧਰਤੀ ਤੇ ਰੱਖੀ ਤੇ ਪੌਣੇ ਚੋਂ ਦੋ ਮਿੱਸੀਆਂ ਰੋਟੀਆਂ ਕੱਢ ਕੇ ਉੱਤੇ ਅੰਬ ਦੇ ਅਚਾਰ ਦੀ ਫਾੜੀ ਤੇ ਗੰਢਾ ਧਰ ਕੇ ਉਹਦੇ ਹੱਥ ਫੜਾ ਦਿੱਤੀਆਂ। ਜਿਉਣੇ ਰੋਟੀ ਖਾ ਕੇ ਕੁੜੀ ਦੇ ਹੱਥ 25 ਰੁਪਏ ਰੱਖ ਕੇ ਉਹਦਾ ਸਿਰ ਪੜੋਸਿਆ ਤੇ ਅਗਾਂਹ ਤੁਰ ਪਿਆ। ਕੁਛ ਦਿਨਾਂ ਮਗਰੋਂ ਜਿਉਣੇ ਮੋੜ ਨੇ ਦੋਲੇਆਲ ਪਿੰਡ ਵਿੱਚੋਂ ਇੱਕ ਵਧੀਆ ਨਸਲ ਦਾ ਘੋੜਾ ਜਾ ਖੋਲਿਆ। ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜ ਕੇ ਉਹਦੇ ਨੱਕ ਤੇ ਜਾ ਬੱਜਾ ਤੇ ਨਿਸ਼ਾਨ ਪੈ ਗਿਆ। ਜਿਉਣੇ ਮੋੜ ਦੇ ਸਖੀ ਪੁਣੇ ਅਤੇ ਸੁਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਨੇ। ਇੱਕ ਵਾਰ ਉਹਨਾਂ ਨੇ ਝੜੀ ਵਿੱਚ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਵੀ ਇਹ ਜਿਉਣਾ ਮੋੜ ਹੈ। ਉਹਨੇ ਜਿਉਣੇ ਅੱਗੇ ਹੱਥ ਜੋੜ ਕੇ ਆਖਿਆ, ਭੌਂਏ ਧਰ ਕੇ ਇੱਕ ਮੁੰਡਾ ਵਿਆਹ ਹੋਇਆ, ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ, ਵਾਸਤਾ ਹੀ ਰੱਬ ਦਾ ਤੂੰ ਸਾਡਾ ਜੱਟ ਪਾਈ, ਲੁੱਟ ਸ਼ਾਹੂਕਾਰਾਂ ਨੂੰ ਜਿੰਨਾ ਲੁੱਟ ਮਚਾਈ। ਜਿਉਣੇ ਨੇ ਸਾਰਾ ਟੂਮ ਟੱਲਾ ਮੋੜ ਕੇ ਪੱਲਿਓਂ ਹੋਰ 1000 ਰੁਪਇਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ। ਜਿਉਣੇ ਮੋੜ ਦੀ ਸਾਰੇ ਇਲਾਕੇ ਵਿੱਚ ਦਹਿਸ਼ਤ ਹੀ ਇੰਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜਿਉਣਾ ਮੋੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸੀ। ਇੱਕ ਵਾਰੀ ਇੱਕ ਬ੍ਰਾਹਮਣ ਆਪਣੀ ਧੀ ਨੂੰ ਸਹੁਰਿਆਂ ਤੋਂ ਲਈ ਆ ਰਿਹਾ ਸੀ। ਰਾਹ ਜੰਗਲ ਵਿੱਚ ਹੋ ਕੇ ਜਾਂਦਾ ਸੀ ਜਦੋਂ ਉਹ ਜੰਗਲ 'ਚ ਬੜੇ ਅੱਗੋਂ ਬਦਮਾਸ਼ਾਂ ਨੇ ਉਹਨਾਂ ਨੂੰ ਘੇਰ ਲਿਆ। ਬ੍ਰਾਹਮਣ ਥਰ ਥਰ ਕੰਬ ਰਿਹਾ ਸੀ ਅਤੇ ਕੁੜੀਆਂ ਦੀਆਂ ਲੇਰਾਂ ਨਿਕਲ ਰਹੀਆਂ ਸੀ। ਅਚਾਨਕ ਜਿਉਣਾ ਮੋੜ ਉਧਰੋਂ ਆ ਲੰਘਿਆ। ਉਸਨੇ ਆਉਂਦੇ ਸਾਰੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ, ਤੂੰ ਕੌਣ ਹੁੰਦਾ ਸਾਨੂੰ ਰੋਕਣ ਵਾਲਾ? ਇੱਕ ਮਾੜਕੂ ਜਿਹਾ ਬਦਮਾਸ਼ ਬੋਲਿਆ, ਮੈਂ ਆ ਤੁਹਾਡੀ ਧੀ ਦਾ ਖਸਮ, ਤੁਹਾਡਾ ਜਮਾਈ ਜਿਉਣਾ ਮੋੜ। ਜਿਉਣੇ ਮੋੜ ਦਾ ਨਾਂ ਸੁਣਦੇ ਸਾਰੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉੱਡ ਗਏ। ਜਿਉਣੇ ਨੇ ਜੁੱਤੀਆਂ ਮਾਰ ਮਾਰ ਉਹਨਾਂ ਨੂੰ ਭਜਾ ਦਿੱਤਾ ਅਤੇ ਮਗਰੋਂ ਆਪ ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ। ਬ੍ਰਾਹਮਣ ਜਿਉਣੇ ਮੋੜ ਨੂੰ ਅਸੀਸਾਂ ਦਿੰਦਾ ਨਹੀਂ ਸੀ ਥੱਕਦਾ। ਕਹਿੰਦੇ ਨੇ ਸੰਗਰੂਰ ਕੋਲ ਇੱਕ ਪਿੰਡ ਗੋਡੀ ਕਰਦੇ ਇੱਕ ਗਰੀਬ ਜੱਟ ਕੋਲ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਵਨੇਤ ਨਾਲ ਘੁੰਮਦਾ ਕਮਾਉਂਦਾ ਜਿਉਣਾ ਮੋੜ ਵੀ ਉੱਥੇ ਆ ਗਿਆ। ਵਿਆਹੁਣ ਯੋਗ ਕੁੜੀ ਵੱਲ ਵੇਖ ਕੇ ਜਿਉਣੇ ਨੇ ਜੱਟ ਨੂੰ ਪੁੱਛਿਆ, ਬਈ ਸਰਦਾਰਾ, ਧੀ ਕਿਤੇ ਮੰਗੀ ਵਿਆਹੀ ਵੀ ਹੋਈ ਹੈ? ਜੱਟ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, ਜਿਉਣ ਸਿਆਂ, ਅਸੀਂ ਧੀ ਵਿਆਹੁਣ ਜੋਗੇ ਕਿੱਥੇ ਹਾਂ, ਮਸੀਂ ਗੁਜ਼ਾਰਾ ਤੁਰਦਾ, ਸਾਰੀ ਪੈਲੀ ਮਾਰੂ ਹੈ। ਜਿਉਣੇ ਮੋੜ ਨੇ ਉਸ ਵੇਲੇ ਆਪਣੇ ਲੱਕ ਨਾਲੋਂ ਖੋਲ੍ਹ ਕੇ 100-100 ਦੀਆਂ 5 ਬਾਸਣੀਆਂ ਜੱਟ ਦੇ ਹਵਾਲੇ ਕਰਕੇ ਆਖਿਆ, ਕਰ ਧੀ ਦਾ ਨਾਤਾ ਗੱਜ ਵੱਜ ਕੇ, ਦੇਖੀ ਕਿਤੇ ਹੋਰ ਪਾਸੇ ਵਰਤ ਲਏ। ਅੱਜ ਦੇ ਸਮੇਂ ਇਹ ਹਜ਼ਾਰਾਂ ਦੀ ਰਾਸ਼ੀ ਸੀ। ਜੱਟ ਜਿਉਣੇ ਮੋੜ ਦੀ ਸਖਾਵਤ ਦੇ ਬਾਰੇ ਬਾਰੇ ਜਾ ਰਿਹਾ ਸੀ। ਹੋਰ ਵੀ ਅਨੇਕਾਂ ਕਿਸੇ ਜਿਉਣੇ ਮੋੜ ਦੇ ਨਾਂ ਨਾਲ ਜੁੜੇ ਹੋਏ ਨੇ। ਉਸਦੀ ਬਹਾਦਰੀ, ਸੁਰਮਗਤੀ, ਦਰਿਆ ਦਿਲੀ ਅਤੇ ਸਖਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿੱਚ ਕੀਤਾ ਹੈ। ਜਿਉਣਾ ਮੋੜ ਸਾਧ, ਗਊ ਗਰੀਬ ਦੀ ਕਰੇ ਸੇਵਾ, ਖੱਬੀ ਖਾਨਾ ਦੀ ਅਲਖ ਮੁਕਾਉਣ ਦਾ ਜੀ, ਜਿਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ, ਪਰਚਾ ਛਾਪ ਕੇ ਪਹਿਲਾਂ ਲਗਾਉਣ ਦਾ ਜੀ, ਛੀਣੀ ਮਾਂ ਨੇ ਜੰਮਿਆ ਸ਼ੇਰ ਜਿਉਣਾ, ਨਹੀਂ ਲੁੱਕ ਕੇ ਵਕਤ ਲੰਘਾਉਂਦਾ ਜੀ। ਜਿਸ ਮਕਸਦ ਲਈ ਜਿਉਣਾ ਡਾਕੂ ਬਣਿਆ ਸੀ ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ ਤੇ ਹੀ ਉਹਦੇ ਕਾਲਜੇ ਠੰਡ ਪੈਣੀ ਸੀ। ਇੱਕ ਦਿਨ ਘੋੜੀ ਤੇ ਸਵਾਰ ਹੋ ਕੇ ਜਿਉਣਾ ਮੋੜ ਅਹਿਮਦ ਡੋਗਰ ਦੇ ਪਿੰਡ ਡਸ ਕੇ ਜਾ ਪੁੱਜਾ। ਉਹਨੇ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਆ ਹੈ, ਤੈਂ ਮੇਰੇ ਭਾਈ ਨੂੰ ਧੋਖੇ ਨਾਲ ਫੜਾਇਆ ਸੀ, ਜੇ ਤੂੰ ਅਸਲੀ ਬਾਪ ਦਾ ਤੁਖਮ ਹੈ ਤਾਂ ਸਾਹਮਣੇ ਆ ਜਾ, ਭਾਜੀਆਂ ਫੇਰ ਨਾ ਆਖੀ। ਜਿਉਣੇ ਮੋੜ ਦਾ ਸੁਨੇਹਾ ਸੁਣਦੇ ਸਾਰੇ ਡੋਗਰ ਦੀਆਂ ਅੱਖਾਂ ਵਿੱਚ ਲਾਲ ਸੂਹੇ ਡੋਰੇ ਡਲਕਣ ਲੱਗ ਪਏ। ਉਹਨੇ ਕਾਰਤੂਸਾਂ ਦੀ ਪੇਟੀ ਆਪਣੇ ਮੋਢੇ ਨਾਲ ਲਮਕਾਈ ਤੇ ਹੱਥ 'ਚ ਰਫਲ ਫੜ ਕੇ ਘੋੜੇ ਤੇ ਸਵਾਰ ਹੁੰਦਾ ਬੋਲਿਆ, ਜਦੋਂ ਗਿੱਦੜ ਦੀ ਮੌਤ ਆਉਂਦੀ ਹੈ ਉਹ ਨਿਆਈਆਂ ਵੱਲ ਨੂੰ ਭੱਜਦਾ, ਅੱਜ ਵੱਡਾ ਸੂਰਮਾ ਜਿਉਣਾ ਮੇਰੇ ਕੋਲੋਂ ਬਚ ਕੇ ਨਹੀਂ ਜਾ ਸਕਦਾ। ਡੋਗਰ ਦੀ ਘਰਵਾਲੀ ਨੇ ਉਸ ਨੂੰ ਰੋਕਿਆ ਵੀ, ਪਰ ਡੋਗਰ ਦੇ ਸਿਰ ਖੂਨ ਸਵਾਰ ਹੋਇਆ ਹੋਇਆ ਸੀ। ਉਹ ਪਿੰਡੋਂ ਬਾਹਰ ਮੈਦਾਨ ਵਿੱਚ ਜਾ ਪੁੱਜਾ ਜਿੱਥੇ ਜਿਉਣਾ ਮੋੜ ਖੌਰੂ ਪਾ ਰਿਹਾ ਸੀ। ਜਿਉਣੇ ਨੇ ਡੋਗਰ ਨੂੰ ਲਲਕਾਰਿਆ, ਡੋਗਰਾ, ਮੈਂ ਤੇਰੇ ਅਰਗਾ ਭਾਜੀ ਨਹੀਂ, ਸੂਰਮਾ ਕਿਸੇ ਨੂੰ ਧੋਖੇ ਨਾਲ ਨਹੀਂ ਮਾਰਦਾ, ਪਹਿਲਾ ਵਾਰ ਤੇਰਾ। ਡੋਗਰ ਨੇ ਪਹਿਲਾਂ ਫਾਇਰ ਕੀਤਾ, ਜਿਉਣੇ ਦੀ ਘੋੜੀ ਧਰਤੀ ਤੇ ਨਿਮ ਗਈ, ਗੋਲੀ ਉੱਪਰੋਂ ਲੰਘ ਗਈ, ਦੂਜਾ ਫਾਇਰ ਵੀ ਫੁੱਕ ਗਿਆ। ਜਿਉਣੇ ਮੋੜ ਨੇ ਅਜਿਹੀ ਸਿਸਤ ਬੰਨੀ ਕਿ ਫੈਲੇ ਫਾਇਰ ਨਾਲ ਹੀ ਡੋਗਰ ਨੂੰ ਪਾਰ ਬੁਲਾ ਦਿੱਤਾ। ਡੋਗਰ ਦੀ ਲਾਸ਼ ਧਰਤੀ ਤੇ ਤੜਪ ਰਹੀ ਸੀ। ਡੋਗਰ ਦੇ ਘਰ ਹਾਹਾਕਾਰ ਮੱਚ ਗਈ। ਕਿਸੇ ਮੌੜੀ ਦਾ ਦੱਸਿਆ ਜਿਉਣੇ ਨੇ ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈ ਲਿਆ। ਸਾਰਾ ਪਿੰਡ ਉਸਦੇ ਬਲਿਹਾਰੇ ਜਾ ਰਿਹਾ ਸੀ। ਡੋਗਰ ਦੇ ਮਾਰਨ ਦੀ ਖ਼ਬਰ ਸਾਰੇ ਇਲਾਕੇ ਵਿੱਚ ਅੱਗ ਵਾਂਗ ਫੈਲ ਗਈ। ਘਰ ਘਰ ਜਿਉਣੇ ਮੋੜ ਦੀਆਂ ਗੱਲਾਂ ਹੋ ਰਹੀਆਂ ਸੀ। ਹਰ ਕੋਈ ਉਸ ਅਣਖੀ ਸੂਰਮੇ ਦੀਆਂ ਗੱਲਾਂ ਕਰ ਰਿਹਾ ਸੀ। ਘਰ ਘਰ ਪੁੱਤ ਜੰਮਦੇ, ਜਿਉਣਾ ਮੋੜ ਨੀ ਕਿਸੇ ਬਣ ਜਾਣਾ। ਬੁਢਲਾਡੇ ਦੀ ਪੁਲਿਸ ਨੇ ਜਿਉਣੇ ਮੋੜ ਨੂੰ ਫੜਨ ਦੀ ਸਿਰ ਤੋੜ ਕੋਸ਼ਿਸ਼ ਕੀਤੀ, ਪਰੰਤੂ ਉਹ ਉਹਨਾਂ ਦੇ ਹੱਥ ਆਉਣ ਵਾਲਾ ਕਿੱਥੇ ਸੀ। ਪੁਲਿਸ ਤਾਂ ਉਸ ਪਾਸੋਂ ਥਰ ਥਰ ਕੰਬਦੀ ਸੀ, ਉਹਦੇ ਸਾਹਮਣੇ ਹੋਣ ਦਾ ਹੌਂਸਲਾ ਨਹੀਂ ਸੀ ਕਰਦੀ। ਪੂਰੀ ਸ਼ਾਨ ਨਾਲ ਜਿਉਣਾ ਮੋੜ ਆਪਣੇ ਇਲਾਕੇ ਵਿੱਚ ਵਿਚਰ ਰਿਹਾ ਸੀ। ਜਿਉਣਾ ਅਲਬੇਲੇ ਸੁਭਾਅ ਦਾ ਮਾਲਕ ਸੀ, ਅਲੋਕਾਰ ਗੱਲਾਂ ਕਰਨ ਵਾਲਾ। ਇੱਕ ਵਾਰ ਉਸਨੂੰ ਕੀ ਸੁਝੀ, ਉਹਨੇ ਨਾਭੇ ਦੇ ਰਾਜੇ ਹੀਰਾ ਸਿੰਘ ਦੇ ਅਸਤਵਾਲ ਵਿੱਚੋਂ ਜਾ ਕੇ ਘੋੜੀ ਖੋਲ੍ਹ ਲਈ। ਰਫਲ ਸਿੰਘ ਕੇ ਸੰਤਰੀ ਨੂੰ ਆਖਿਆ, ਕਹਿ ਦੀ ਆਪਣੇ ਰਾਜੇ ਨੂੰ ਜਿਉਣਾ ਮੋੜ ਲੈ ਗਿਆ ਤੇਰੀ ਘੋੜੀ। ਲੋਕੀ ਬਾਰੇ ਬਾਰੇ ਜਾ ਰਹੇ ਸੀ ਜਿਉਣੇ ਮੋੜ ਦੇ, ਜਿਸਨੇ ਰਾਜੇ ਦੀ ਘੋੜੀ ਖੋਲ੍ਹ ਲਈ ਸੀ। ਰਾਜੇ ਨੇ ਆਪਣੀ ਪੁਲਿਸ ਦੇ ਮੰਗਰ ਲਾ ਦਿੱਤੀ, ਆਖਰ ਸੁੱਤਾ ਜਿਉਣਾ ਫੜਿਆ ਗਿਆ। ਕਹਿੰਦਾ ਮੈਂ ਤਾਂ ਚਾਲ ਵੇਖਣ ਲਈ ਚੁਰਾਈ ਸੀ। ਉਸਨੂੰ ਨਾਭਾ ਜੇਲ੍ਹ ਵਿੱਚ ਡੱਕ ਦਿੱਤਾ ਗਿਆ, ਪਰੰਤੂ ਅਗਲੀ ਰਾਤ ਹੀ ਜੇਲ੍ਹ ਭੰਨ ਕੇ ਨੱਸ ਆਇਆ। ਜਿਉਣਾ ਮੋੜ ਨੈਣਾ ਦੇਵੀ ਦਾ ਸ਼ਰਧਾਲੂ ਸੀ, ਉਸਨੂੰ ਵਿਸ਼ਵਾਸ ਸੀ ਕਿ ਉਹ ਉਸਦੀ ਹਰ ਪਲ ਰੱਖਿਆ ਕਰਦੀ ਹੈ। ਉਹਨੇ ਨੈਣਾ ਦੇਵੀ ਦੇ ਮੰਦਰ ਤੇ ਜਾ ਕੇ ਸੋਨੇ ਦਾ ਛਤਰ ਚੜਾਉਣ ਦਾ ਐਲਾਨ ਕਰ ਦਿੱਤਾ। ਉਸਨੇ ਖਬਰਾਂ ਭੇਜੀਆਂ ਸਾਰੇ ਰਾਜਿਆਂ ਨੂੰ, ਨੈਣਾ ਦੇਵੀ ਤੇ ਮੰਦਰ ਤੇ ਜਾਊਂਗਾ ਮੈਂ, ਜਿਹਦੇ ਆਸਰੇ ਫੌਜਾਂ ਦੇ ਨੱਕ ਮੋੜੇ, ਛਤਰ ਸੋਨੇ ਦਾ ਚਾੜ ਕੇ ਆਊਂਗਾ ਮੈਂ, ਜ਼ੋਰ ਲਾ ਕੇ ਆ ਜਾਇਓ ਫੜਨ ਮੈਨੂੰ, ਨਹੀਂ ਮਰਨ ਤੋਂ ਮੁੱਕ ਪਵਾਊਂਗਾ ਮੈਂ। ਨੈਣਾ ਦੇਵੀ ਦੇ ਦਰਸ਼ਨਾਂ ਨੂੰ ਜਾਂਦਿਆਂ ਜਿਉਣੇ ਮੋੜ ਨੇ ਪਟਿਆਲਾ ਸ਼ਹਿਰ ਵਿੱਚ ਜਾ ਕੇ ਪੁਲਿਸ ਦੇ ਹੌਲਦਾਰ ਦਾ ਭੇਸ ਧਾਰ ਕੇ ਕਿਲ੍ਹਾ ਮੁਬਾਰਕ ਦੀ ਕੰਧ ਉੱਤੇ ਲਿਖ ਕੇ ਕਾਗਜ਼ ਲਾ ਦਿੱਤਾ, ਜਿਉਣਾ ਮੋੜ ਅਦਾਲਤ ਬਾਜ਼ਾਰ 'ਚ ਫਿਰਦਾ, ਫੜ ਲਓ। ਆਥਣੇ 7 ਵਜੇ ਉਹ ਨੈਣਾ ਦੇਵੀ ਨੂੰ ਜਾਣ ਖਾਤਰ ਗੱਡੀ ਚੜੂਗਾ। ਥਾਂ ਥਾਂ ਪੁਲਿਸ ਟੱਕਰਾਂ ਮਾਰਦੀ ਰਹੀ, ਪਰੰਤੂ ਜਿਉਣਾ ਮੋੜ ਸਾਧੂ ਦਾ ਭੇਸ ਧਾਰ ਕੇ ਨੈਣਾ ਦੇਵੀ ਲਈ ਗੱਡੀ 'ਚ ਸਵਾਰ ਹੋ ਗਿਆ। ਰੇਲ ਦੇ ਇਕੱਲੇ ਇਕੱਲੇ ਡੱਬੇ 'ਚ ਭਾਲ ਕੀਤੀ ਗਈ, ਪਰੰਤੂ ਸਾਧ ਬਣਿਆ ਜਿਉਣਾ ਮੋੜ ਕਿਸੇ ਤੋਂ ਪਛਾਣ ਨਾ ਹੋਇਆ। ਜਿਉਣਾ ਮੋੜ ਸਾਧ ਦੇ ਭੇਸ ਵਿੱਚ ਨੈਣਾ ਦੇਵੀ ਦੇ ਦਰਸ਼ਨਾਂ ਲਈ ਨੈਣਾ ਦੇਵੀ ਦੇ ਮੰਦਰ ਪੁੱਜ ਗਿਆ। ਪੁਲਿਸ ਭੇਸ ਬਦਲ ਕੇ ਮੰਦਰ ਦੇ ਅੰਦਰ ਬਾਹਰ ਸਤਰਕ ਹੋਈ ਖੜੀ ਸੀ। ਜਿਉਣੇ ਮੋੜ ਨੇ ਸਾਧੂ ਦੇ ਭੇਸ ਵਿੱਚ ਨੈਣਾ ਦੇਵੀ ਦੇ ਖੁੱਲ੍ਹੇ ਦੀਦਾਰ ਕੀਤੇ ਤੇ ਸ਼ਰਧਾ ਨਾਲ ਸੋਨੇ ਦਾ ਛਤਰ ਦੇਵੀ ਦੀ ਮੂਰਤੀ ਤੇ ਚੜ੍ਹਾ ਆਂਦਾ। ਜਿਉਣੇ ਮੋੜ ਨੇ ਛਤਰ ਚੜ੍ਹਾਇਆ ਹੀ ਸੀ ਕਿ ਇੱਕ ਸਿਪਾਹੀ ਨੇ ਉਸਨੂੰ ਉਹਦੇ ਨੱਕ ਦੇ ਨਿਸ਼ਾਨ ਤੋਂ ਪਛਾਣ ਲਿਆ। ਪੁਲਿਸ ਨੇ ਘੇਰਾ ਤੰਗ ਕਰਕੇ ਉਸਨੂੰ ਘੇਰ ਲਿਆ। ਨਿਹੱਥਾ ਹਥਿਆਰਬੰਦ ਪੁਲਿਸ ਦਾ ਮੁਕਾਬਲਾ ਉਹ ਕਦੋਂ ਤੱਕ ਕਰਦਾ? ਆਖਰ ਜਿਉਣਾ ਮੋੜ ਪੁਲਿਸ ਦੇ ਕਾਬੂ ਆ ਗਿਆ, ਬੇਵਸ ਸ਼ੇਰ ਚੰਘਾੜਦਾ ਰਿਹਾ। ਨੈਣਾ ਦੇਵੀ ਦੇ ਸ਼ਰਧਾਲੂਆਂ ਦਾ ਮੱਤ ਹੈ ਕਿ ਜਿਉਣਾ ਮੋੜ ਪੁਲਿਸ ਦੇ ਹੱਥ ਨਹੀਂ ਸੀ ਲੱਗਾ, ਉਸਨੇ ਪਹਾੜੀ ਤੋਂ ਛਲਾਂਗ ਲਗਾ ਕੇ ਜਾਨ ਦੇ ਦਿੱਤੀ ਸੀ। ਉਹਨਾਂ ਨੇ ਉੱਥੇ ਉਹਦੀ ਸਮਾਧ ਵੀ ਬਣਾਈ ਹੋਈ ਹੈ, ਪਰੰਤੂ ਅਸਲੀਅਤ ਤਾਂ ਇਹ ਹੈ ਕਿ ਜਿਉਣੇ ਮੋੜ ਨੂੰ ਫਿਰੋਜ਼ਪੁਰ ਦੀ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਮੁਕੱਦਮਾ ਚੱਲਿਆ, ਬਲਾਇਤ ਦੀ ਮਲਕਾਂ ਨੇ ਉਸਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਇਹ ਸੂਰਵੀਰ ਅਣਖੀਲਾ ਜੋਧਾ ਅਣਖ ਅਤੇ ਗੈਰਤ ਲਈ ਆਪਣੀ ਜ਼ਿੰਦੜੀ ਕੋਲ ਘੁਮਾ ਗਿਆ। ਉਹ ਹੱਸਦਿਆਂ ਹੱਸਦਿਆਂ ਫਾਂਸੀ ਦੇ ਤਖ਼ਤੇ ਤੇ ਝੂਲ ਗਿਆ। ਪੰਜਾਬ ਦੇ ਲੋਕ ਕਵੀਆਂ ਨੇ ਉਹਦੀ ਜੀਵਨ ਕਹਾਣੀ ਨੂੰ ਆਪਣੇ ਸ਼ਬਦਾਂ ਦੀਆਂ ਲੜੀਆਂ 'ਚ ਪਰੋਇਆ ਹੈ। ਪੰਜਾਬ ਦਾ ਲੋਕ ਮਾਨਸ ਉਸ ਦੀਆਂ ਪਾਈਆਂ ਪੈੜਾਂ ਨੂੰ ਬਾਰੰਬਾਰ ਪ੍ਰਣਾਮ ਕਰਦਾ ਹੈ।